ज्ञान ध्यान किस कर्म ना जाना, सार न जाना तेरी। सारे बोलो सब ते वड्डा सतगुर नानक जिन कल राखी मेरी। सब ते वड्डा सतगुर नानक जिन कल राखी मेरी। वाहे गुरु वाहे गुरु वाहे गुरु तन वाहे गुरु।
वाहे गुरु वाहे गुरु वाहे गुरु।
सर्व कला बण आई सुनी अरदास स्वामी मेरे सर्व कला बण आई प्रगट भई सगले जुग अंतर प्रगट भई सगले जुग अंतर गुरु नानक की Thank you. फिर बाबा मक्के गया, नील बस्तर तार बनवारी, आसा हाथ किताब कछ, कुजा वांग मुसला धारी। पावना बनायो एडे प्यार चेते बैठे हो, जिवें बाबा आनंद सिंह जी बचन करदे सी, जदों अध्यात्मक रूह संगत च बैठी होवे, ज्यों ज्यों कीर्तन हुंदा है, कथा हुंदी है, त्यों त्यों उहदे अगे रील चलदी है। हको सतनाम है, रील चलदी है। लै जाओ बिरतियां कि किवें मेरा बाबा नानक मक्के दी धरती नूं भाग ला रहे है जी। सारे बोले
फिर बाबा मक्के गया, नील बस्तर तार बनवारी,
नील बस्तर तार बनवारी, तार बनवारी, तार बनवारी, नील बस्तर तार बनवारी,
आसा हाथ किताब कछ, कुजा बांग मुसला धारी, कुजा बांग मुसला धारी, बैठा जाए मसीत विच, मसीत विच जिथे हाजी हज गुजारी, जा बाबा सुता रात नौ वल महरबे पाए पसारी।
जदों उस वेले चरण अपने मक्के दे वल करके आराम च होए तो फिर जी
जीवन मारी लत दी, ओ जीवन मारी लत दी, केड़ा सुतै कुफर कुफारी, लत्तां वल खुदाए दे क्यों कर पाया होए बजगारी, टंगों पकड़ कसीटिया, टंगों पकड़ कसीटिया, फिरया मक्का कला दिखारी, टंगों पकड़ कसीटिया, फिरया मक्का कला दिखारी, होए हैरान करेन जोहारी, होए हैरान करेन
कमाई।
मक्का मदीना सभी निवाया सिद्ध चौरासी मंडली खट दर्शन पाखंड जिनाया पाता लाया काश लख जित्ती धरती जगत सबाया जित्ती नौ खंड मेदनी सतनाम दा चक्कर चला
तस्वीर अच्छी है मिला तुझसा मुर्शद मुझे मेरी तकदीर अच्छी है। एक बारी आओ जी सारी संगत गुरु नानक दे प्यार चे सारे आखो धन गुरु नानक चंगे सारे ने पर मेरे गुरु नानक वर्गा ना कोई पहले होया है ते ना ही होएगा। प्यारे हो बड़िया बख्शिशा अपनी जिंदगी दे कई साल मेरे साहब सच्चे पातशाह जी ने दुनिया के लोगों नू सीधे राय पाउण च लाए ने सीधे राय ते ए नहीं कि केवल उपदेश कीता सीधे राह पाउण दे लई नहीं सीधे राह पाउण दे विच भी कुछ विशेषताइयां सी विशेषताइयां सब तो वड्डी गल सब तो वड्डी अगे भी ये तुसी कईयां दे मुख तो बचन सुनदे होवोगे ये सब तो वड्डी गल सी मेरे बाबे नानक दी दुनिया दे लोकां नू सीधे राय पाउण दी कि मेरा गुरु नानक सच्चे पातशाह आप घर घर चल के गया पापियां दा बूहा खड़काउण लई आखो सतनाम नहीं ते गुरु नानक तो पहले ए ते सब ने सुनिया सी कि कोई पापी किसे पीर पैगंबर दे कोल आया उन्हें बख्शिश कीती ते बख्श दिता है पर ए वड़ियाई केवल मेरे बाबे नानक दी कि आप जाके पापियां दा बुआ खड़काया आ भाई तेनों तारण आए हा तारण तुसी सियाने बैठे कौडा राकश मेरे सतगुरु कोल गया कि सतगुरु गए ने मेरा बाबा नानक गया प्यारे गुरु नानक सज्जन ठग गुरु साहब कोल आया कि मेरे सतगुरु गए ने मेरा बाबा नानक आप चल के गया आप घर घर गए ने पापियां दा बूहा खड़काउण लई आ तेनों तारण आए आ तारण किधरे ते तारिया वली कंधारी नू कि अपने आप नू फकीर सदाउंदा है आप जाके तारिया सही मैणिया च फकीर दा अर्थ की है फकीर फफा कक्का रारा विच तीन अखर आउंदे ने ਬਾਬੇ ਨਾਨਕ ਨੇ ਉਹਨੂੰ ਜਾ ਕੇ ਉੱਥੇ ਸਮਝਾਇਆ, ਫਕੀਰ ਕੌਣ ਜਿਹੜਾ ਪਹਿਲਾ ਕੰਮ ਕਰਦਾ ਫੱਫੇ ਵਾਲਾ ਫਾਕਾ ਰੱਖਦਾ। ਆਖੋ ਸਤਨਾਮ। ਫਾਕਾ ਰੱਖਣਾ ਕੀ ਹੁੰਦਾ? ਜੇ ਮਿਲ ਗਿਆ ਖਾ ਲਿਆ, ਨਹੀਂ ਤੇ ਕੋਈ ਨਹੀਂ। ਜਿਹੜਾ ਫਾਕਾ ਰੱਖੇ, ਦੂਜਾ ਫਕੀਰ ਦਾ ਕੱਕਾ ਲਫ਼ਜ਼ ਆਵਾਜ਼ ਦੇ ਰਿਹਾ, ਪਹਿਲਾ ਕਹਿੰਦਾ ਫਾਕਾ ਰੱਖ, ਦੂਜਾ ਕਹਿੰਦਾ ਕਿਨਾਰਾ ਕਰ। ਆਖੋ ਸਤਨਾਮ। ਕਿਨਾਰਾ ਸਰੀਰ ਕਰਕੇ ਜਿੱਥੇ ਇਹਨਾਂ ਚੀਜ਼ਾਂ ਦਾ ਤਿਆਗ ਕੀਤਾ ਹੀ, ਗ੍ਰਸਤੀ ਦਾ, ਹੋਰ ਇਹਨਾਂ ਚੀਜ਼ਾਂ ਦਾ, ਮਾਇਆ ਦਾ, ਮਨ ਕਰਕੇ ਵੀ ਕਿਨਾਰਾ ਕਰ ਲੈ। ਤੇ ਤੀਸਰਾ ਕੰਮ ਰਾਰਾ ਕਹਿੰਦਾ ਰਹਿਮ ਕਰ। ਆਖੋ ਸਤਨਾਮ। ਜਿਹਦੇ ਕੋਲ ਤਿੰਨ ਅੱਖਰ ਨੇ ਉਹ ਫਕੀਰ ਏ, ਤਿੰਨ ਚੀਜ਼ਾਂ ਨੇ। ਕਿਧਰੇ ਤੇ ਵਲੀ ਕੰਧਾਰੀ ਨੂੰ ਇਹ ਗੱਲ ਦੱਸੀ, ਉਹਨੂੰ ਸਿੱਧੇ ਰਾਹ ਪਾਇਆ। ਜਦੋਂ ਹਉਮੈ ਬੋਲਦੀ ਸੀ ਉਹਦੇ ਅੰਦਰ, ਮਰਦਾਨੇ ਨੂੰ ਪਾਣੀ ਨਹੀਂ ਪਿਆਇਆ। ਤੇ ਕਿਧਰੇ ਤੇ ਮੇਰੇ ਬਾਬੇ ਨਾਨਕ ਨੇ ਪਿਆਰਿਓ ਸੋਝੀ ਦਿੱਤੀ ਨੂਰ ਸ਼ਾਹ ਜਾਦੂਗਰਣੀ ਨੂੰ। ਹੱਖ ਸਤਨਾਮ। ਜਾਦੂਗਰਣੀ ਨੂੰ ਜਿਹੜੀ ਹੋਰ ਮੰਤਰ ਤਵੀਤ ਕਰਕੇ ਦੁਨੀਆਂ ਦੇ ਲੋਕਾਂ ਨੂੰ ਦੁਖੀ ਕਰ ਰਹੀ ਸੀ, ਦੁਖੀ। ਜਿਹੜਾ ਇੱਕ ਜ਼ਿਕਰ ਅੱਗੇ ਵੀ ਤੁਸੀਂ ਸੁਣਦੇ ਹੋ ਕਿ ਜੋ ਜਦੋਂ ਮਰਦਾਨੇ ਨੂੰ ਵੀ ਭੁੱਖ ਲੱਗੀ ਸੀ ਤੇ ਬਾਬੇ ਨਾਨਕ ਅੱਗੇ ਜਿੱਦ ਕਰ ਬੈਠਾ ਸੀ, ਬਾਬਾ ਭੁੱਖ ਲੱਗੀ ਹੈ ਮਹਾਰਾਜ, ਕਹਿੰਦੇ ਕੁਝ ਸਮਾਂ ਬਾਅਦ ਖਾ ਲਈ। ਨਹੀਂ ਸਤਿਗੁਰੂ ਬੜੀ ਭੁੱਖ ਤੇ, ਸਾਹਿਬ ਕਹਿੰਦੇ ਚੰਗਾ ਫਿਰ ਨਗਰ 'ਚ ਚੱਲਿਆ ਜਾ ਤੇ ਕੁਝ ਲੈ ਆ। ਜਦੋਂ ਤੁਰਿਆ ਤੇ ਜਦੋਂ ਅੱਗੇ ਪਹੁੰਚਿਆ ਤੇ ਇੱਕ ਬੜਾ ਵੱਡਾ ਗੇਟ, ਤੇ ਗੇਟ ਦੇ ਅੰਦਰ ਵਾਰ ਇੱਕ ਬੜਾ ਵੱਡਾ ਕਿਲ੍ਹਾ ਨਜ਼ਰ ਆ ਰਿਹਾ। ਜਦੋਂ ਗੇਟ ਪਾਰ ਕੀਤਾ ਤੇ ਤਿੰਨ ਚਾਰ ਬੀਬੀਆਂ ਇਹਦੇ ਵੱਲ ਦੌੜੀਆਂ ਆ ਰਹੀਆਂ ਸੀ। ਇੱਕ ਕਹਿੰਦੀ ਇਹ ਮੇਰਾ, ਇੱਕ ਕਹਿੰਦੀ ਮੇਰਾ, ਤੇ ਬੜਾ ਪ੍ਰਸੰਨ ਹੋਇਆ ਮਰਦਾਨਾ। ਕਹਿੰਦਾ ਇੱਥੇ ਤੇ ਸਤਿਕਾਰ ਹੀ ਮੇਰਾ ਬੜਾ ਹੈ, ਲੱਗਦਾ ਸਭ ਜਾਣਦੀਆਂ ਨੇ ਮੈਂ ਗੁਰੂ ਨਾਨਕ ਦਾ ਸਾਥੀ ਹਾਂ। ਕਹਿੰਦੀਆਂ ਆ ਰਹੀਆਂ ਮੇਰਾ ਮੇਰਾ, ਤੇ ਇੱਕ ਪਿੱਛੋਂ ਦੀ ਆਈ ਤੇ ਕਾਲੇ ਰੰਗ ਦਾ ਤਵੀਤ ਪਾਇਆ ਮਰਦਾਨੇ ਦੇ ਗਲ 'ਚ ਤੇ ਕਹਿਣ ਲੱਗੀਆਂ ਇਹ ਤੁਹਾਡਾ ਕਿਸੇ ਦਾ ਨਹੀਂ, ਇਹ ਤੇ ਮੇਰਾ ਹੈ। ਆਖੋ ਸਤਨਾਮ। ਇੰਨੀ ਗੱਲ ਕਹੀ ਇਹ ਮੇਰਾ ਹੈ, ਤੇ ਇੰਨੀ ਗੱਲ ਕਹਿੰਦਿਆਂ ਹੀ ਜਦੋਂ ਤਵੀਤ ਪਾਇਆ ਤੇ ਮਰਦਾਨਾ ਬਣ ਗਿਆ ਭੇਡੂ। ਤੇ ਹੁਣ ਗਲ 'ਚ ਪਾਤੀ ਸੰਗਲੀ ਤੇ ਇੱਕ ਕਿੱਲੀ ਦੇ ਨਾਲ ਬੰਨਤਾ, ਧਿਆਨ ਦੇਣਾ। ਤੇ ਉਸ ਵੇਲੇ ਕਦੀ ਲੱਤਾਂ ਚੁੱਕਦਾ, ਕਦੀ ਅੱਗੋਂ ਹੱਥ ਚੁੱਕਦਾ, ਬਾਬਾ ਨਾਨਕ ਮੈਂ ਤੇਰਾ ਬਚਨ ਨਹੀਂ ਮੰਨਿਆ, ਹੁਣ ਦੁਖੀ ਹੋ ਰਿਹਾ, ਕਰ ਕਿਰਪਾ। ਤੇ ਉੱਧਰ ਫਿਰ ਬਾਬਾ ਨਾਨਕ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਬਾਲਿਆ ਕਹਿ ਸਤ ਕਰਤਾਰ। ਹੱਖ ਸਤਨਾਮ। ਮਰਦਾਨਾ ਯਾਦ ਪਿਆ ਕਰਦਾ ਹੀ ਕਹਿ ਸਤ ਕਰਤਾਰ, ਮਰਦਾਨਾ ਯਾਦ ਕਰਦਾ ਸਤਿਗੁਰੂ ਮਰਦਾਨਾ ਕਿੱਥੇ। ਬਾਬਾ ਨਾਨਕ ਕਹਿੰਦੇ ਇੱਦਾਂ ਜਾਦੂ ਟੂਣੇ ਕਰਨ ਵਾਲੀਆਂ ਬੀਬੀਆਂ ਨੇ ਉਹਨੂੰ ਫੜ ਲਿਆ ਹੀ, ਭੇਡੂ ਬਣਿਆ ਤੇ ਯਾਦ ਕਰ ਰਿਹਾ। ਤੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਇੱਕ ਬੇਨਤੀ ਮੰਨੋ, ਮਰਦਾਨਾ ਜਿਸ ਹਾਲਤ 'ਚ ਜਿੱਥੇ ਵੀ ਉਹਨੂੰ ਉੱਥੇ ਹੀ ਰਹਿਣ ਦਿਓ। ਹੱਖ ਸਤਨਾਮ। ਜਦੋਂ ਵੀ ਨਾਲ ਆਉਂਦਾ, ਕਦੀ ਕਹਿੰਦਾ ਭੁੱਖ ਲੱਗੀ, ਕਦੀ ਕਹਿੰਦਾ ਪਿਆਸ ਲੱਗੀ, ਜਿੱਥੇ ਹੈਗਾ ਉੱਥੇ ਹੀ ਰਹਿਣ ਦਿਓ। ਅਤੇ ਉਸ ਵੇਲੇ ਬਾਬਾ ਨਾਨਕ ਕਹਿੰਦੇ ਨਾ ਭਾਈ ਬਾਲਿਆ, ਮਰਦਾਨਾ ਸਾਡਾ ਕੀਰਤਨੀ ਹੈ, ਸਾਨੂੰ ਕੀਰਤਨ ਦਾ ਭੋਜਨ ਕਰਾਉਂਦਾ, ਕੀਰਤਨੀਏ ਨਾਲ ਬੜਾ ਪਿਆਰ ਕੀਤਾ ਜੀ। ਵੇਖ ਲਓ ਜਦੋਂ ਸਾਹਿਬ ਚਾਰ ਉਦਾਸੀਆਂ 'ਤੇ ਨਿਕਲੇ, ਕੁਝ ਹੋਰ ਬਹੁਤਾ ਨਾਲ ਨਹੀਂ ਲਿਆ, ਨਾਲ ਲਿਆ ਅਤੇ ਇੱਕ ਕੀਰਤਨੀਆ ਲਿਆ, ਭਾਈ ਮਰਦਾਨਾ। ਆਖੋ ਸਤਨਾਮ। ਅਤੇ ਨਾਲ ਭਾਈ ਬਾਲਾ, ਹੋਰ ਕੋਈ ਬਹੁਤੇ ਕੱਪੜੇ ਜਾਂ ਹੋਰ ਕੋਈ ਬਹੁਤਾ ਸਮਾਨ ਨਹੀਂ ਲਿਆ, ਕੀਰਤਨ ਨੂੰ ਨਹੀਂ ਛੱਡਿਆ। ਨਾ ਭਾਈ ਬਾਲਿਆ, ਮਰਦਾਨਾ ਸਾਡਾ ਕੀਰਤਨੀ ਹੈ, ਸਾਨੂੰ ਕੀਰਤਨ ਦਾ ਭੋਜਨ ਕਰਾਉਂਦਾ, ਤੇ ਸਤਿਗੁਰੂ ਕੀ ਹੁਕਮ ਹੈ। ਤੇ ਫਿਰ ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਾ ਜੀ ਕਰੋ ਨੇਤਰ ਬੰਦ ਤੇ ਪੜੋ। ਬੋਲ ਭਾਈ ਬਾਲਿਆ ਸਤ ਕਰ,
ਸਤਿ ਕਰਤਾਰ।
ਨੇਤਰ ਬੰਦ ਕਰਕੇ ਆਖਿਆ ਸਤ ਕਰਤਾਰ, ਜਦੋਂ ਨੇਤਰ ਖੋਲੇ ਤੇ ਉਸੇ ਜਗ੍ਹਾ ਤੇ ਪਹੁੰਚ ਗਏ। ਤੇ ਤਿੰਨ ਚਾਰ ਬੀਬੀਆਂ ਫਿਰ ਦੌੜੀਆਂ ਆਉਣ ਤੇ ਮਨ 'ਚ ਬੜੀਆਂ ਪ੍ਰਸੰਨ। ਅੱਗੇ ਤੇ ਇੱਕ ਸ਼ਿਕਾਰ ਆਇਆ ਸੀ, ਹੁਣ ਦੋ ਹੋਰ ਆ ਗਏ ਨੇ। ਆਖੋ ਸਤਨਾਮ, ਦੋ ਹੋਰ ਆ ਗਏ ਨੇ। ਜਦੋਂ ਮੇਰਾ ਮੇਰਾ ਕਹਿੰਦੀਆਂ ਦੌੜੀਆਂ ਆ ਰਹੀਆਂ, ਇਤਿਹਾਸ ਲਿਖਦਾ ਮੇਰੇ ਬਾਬੇ ਨਾਨਕ ਨੇ ਕੇਵਲ ਹੱਥ ਦਾ ਇਸ਼ਾਰਾ ਹੀ ਕੀਤਾ ਹੈ। ਹੱਥ ਦਾ ਇਸ਼ਾਰਾ, ਉਹ ਹੱਥ ਜਿਹੜਾ ਤਿੰਨੇ ਭਵਨਾਂ 'ਚ ਰਿਜਕ ਦੇ ਰਿਹਾ। ਆਖੋ ਸਤਨਾਮ। ਮੇਰਾ ਮੇਰਾ ਕਹਿੰਦੀਆਂ ਦੌੜੀਆਂ ਆ ਰਹੀਆਂ, ਮੇਰੇ ਬਾਬੇ ਨਾਨਕ ਨੇ ਹੱਥ ਦਾ ਇਸ਼ਾਰਾ ਹੀ ਕੀਤਾ। ਉਹ ਹੱਥ ਉਹ ਜਿਹੜਾ ਕਿਸੇ ਮੂਰਖ ਦੇ ਸਿਰ ਤੇ ਵੀ ਰੱਖ ਦਿੱਤਾ ਜਾਵੇ ਤੇ ਉਹਨੂੰ 14 ਲੋਕਾਂ ਦਾ ਗਿਆਨ ਹੋ ਜਾਂਦਾ। ਆਖੋ ਸਤਨਾਮ। ਉਹ ਮੇਰਾ ਮੇਰਾ ਕਰਦੀਆਂ ਦੌੜੀਆਂ ਆ ਰਹੀਆਂ ਨੇ, ਮੇਰੇ ਬਾਬੇ ਨਾਨਕ ਨੇ ਹੱਥ ਦਾ ਇਸ਼ਾਰਾ ਹੀ ਕੀਤਾ। ਉਹ ਹੱਥ ਜਿਹੜਾ ਕਿਸੇ ਪੱਥਰ ਤੇ ਵੀ ਲੱਗ ਜਾਵੇ ਤੇ ਉਹਨੂੰ ਵੀ ਪਿੰਗਲਾ ਕੇ ਮੋਮ ਕਰ ਦਿੰਦਾ। ਆਖੋ ਸਤਨਾਮ। ਉਹ ਮੇਰਾ ਮੇਰਾ ਕਰਦੀਆਂ ਭੱਜੀਆਂ ਆ ਰਹੀਆਂ, ਉਹ ਮੇਰੇ ਬਾਬੇ ਨਾਨਕ ਨੇ ਹੱਥ ਦਾ ਇਸ਼ਾਰਾ ਹੀ ਕੀਤਾ। ਉਹ ਹੱਥ ਜਿਸ ਹੱਥ ਤੇ ਰਿੱਧੀਆਂ ਤੇ ਸਿੱਧੀਆਂ ਨਿਵਾਸ ਕਰਦੀਆਂ ਨੇ। ਜਦੋਂ ਕੀਤਾ ਹੱਥ ਦਾ ਇਸ਼ਾਰਾ, ਕੋਈ ਗਧੀ ਬਣ ਗਈ, ਕੋਈ ਸੂਰਨੀ ਬਣ ਗਈ, ਕੋਈ ਕੁਝ ਕੋਈ ਕੁਝ। ਤੇ ਜਦੋਂ ਇਹਨਾਂ ਦੀ ਸਰਦਾਰਨੀ ਨੂਰ ਸ਼ਾਹ ਨੂੰ ਪਤਾ ਲੱਗਾ ਸੀ ਨਾ ਕਿ ਕੋਈ ਇਹੋ ਜਿਹੇ ਆ ਗਏ ਜਿਹਨੇ ਮੇਰੀਆਂ ਚੇਲੀਆਂ ਦੇ ਉੱਪਰ ਵਾਰ ਕਰਤਾ, ਤੇ ਉਸ ਵੇਲੇ ਜਦੋਂ ਬਾਹਰ ਆਈ ਤੇ ਜਿੰਨੀ ਵੀ ਇਹਦੇ ਕੋਲ ਜਾਦੂ ਦੀ, ਮੰਤਰਾਂ ਦੀ, ਕਾਲੇ ਇਲਮ ਦੀ ਵਿੱਦਿਆ ਸੀ, ਸਾਰੀ ਬਾਬੇ ਨਾਨਕ ਦੇ ਉੱਤੇ ਲਾ ਦਿੱਤੀ। ਜਦੋਂ ਇੱਕ ਵੀ ਵਾਰ ਨਾ ਚੱਲਿਆ ਤੇ ਸਮਝ ਗਈ ਇਹ ਕੋਈ ਆਮ ਬੰਦਾ ਨਹੀਂ, ਇਹ ਤੇ ਨਿਰੰਕਾਰ ਹੀ ਆਇਆ। ਆਖੋ ਸਤਨਾਮ। ਇਹ ਤੇ ਨਿਰੰਕਾਰ ਆਇਆ ਜਦੋਂ ਕੋਈ ਵੀ ਵਸ ਨਾ ਚੱਲਿਆ। ਤੇ ਉਸ ਵੇਲੇ ਫਿਰ ਚਰਨਾਂ ਤੇ ਢਹਿ ਪਈ ਸੀ। ਔਰ ਅਸਲੀਅਤ ਜੇ ਕਿ ਮੈਂ ਬੇਨਤੀ ਕਰਦਾ ਜਾਵਾਂ, ਜਿੰਨੀ ਵੀ ਸੰਗਤ ਬੈਠੀ ਹੋ, ਜਿੱਥੇ ਮੇਰੇ ਬਾਬੇ ਨਾਨਕ ਦੇ ਉੱਪਰ ਇਹ ਮੰਤਰ, ਤਵੀਤ, ਕਾਲੇ ਇਲਮ, ਇਹ ਚੀਜ਼ਾਂ ਭਾਰੂ ਨਹੀਂ ਨਾ, ਇਹ ਗੱਲ ਮੈਂ ਸੱਚ ਕਹਿ ਦਿਆਂ, ਉੱਥੇ ਮੇਰੇ ਸਤਿਗੁਰੂ ਦੀ ਬਾਣੀ ਦੇ ਉੱਪਰ ਵੀ ਇਹ ਚੀਜ਼ਾਂ ਭਾਰੂ ਨਹੀਂ ਨੇ। ਹੱਥ ਸਤਨਾਮ। ਆਪ ਗੁਰਬਾਣੀ 'ਚ ਲਿਖਿਆ, ਪੜ੍ਹੋਗੇ ਇੱਕ ਵਾਰੀ ਸਾਰੇ ਕਹਿਣਾ ਜੀ। ਬਾਣੀ ਪ੍ਰਭ ਕੀ ਸਭ ਤੋਂ ਬੋਲੇ, ਜਿਹੜਾ ਮੈਨੂੰ ਹਿਰਦੇ 'ਚ ਵਸਾ ਲੈਂਦਾ ਅੱਗੋਂ ਮੈਂ ਉਹਨੂੰ ਵੀ ਅਡੋਲ ਹੀ ਕਰਦੇ ਨਹੀਂ ਆ। ਆਖੋ ਸਤਨਾਮ। ਜਿੱਥੇ ਮੇਰੇ ਬਾਬੇ ਨਾਨਕ ਦੇ ਉੱਪਰ ਇਹ ਚੀਜ਼ਾਂ ਭਾਰੂ ਨਹੀਂ, ਉੱਥੇ ਗੁਰਬਾਣੀ ਦੇ ਉੱਪਰ ਵੀ ਕੋਈ ਅਸਰ ਨਹੀਂ ਇਹਨਾਂ ਚੀਜ਼ਾਂ ਦਾ। ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੇ ਕਿ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ, ਜਪਜੀ ਸਾਹਿਬ ਦੀ ਬਾਣੀ, ਉਸ ਘਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੂੜੇ ਦੇ ਡੱਬੇ 'ਚ ਵੀ ਜਗ੍ਹਾ ਨਹੀਂ ਜੇ ਮਿਲਦੀ। ਆਖੋ ਸਤਨਾਮ। ਬਾਣੀ ਦੇ ਨਾਲ ਜੁੜੀ ਹੈ, ਇੱਧਰ ਉੱਧਰ ਜਿਹੜਾ ਭਟਕਦੇ ਹਾਂ ਭਟਕਣਾ ਛੱਡੀ ਹੈ। ਖੈਰ ਉੱਥੇ ਹੀ ਆਇਓ, ਜਦੋਂ ਇਹਨੇ ਨੂਰ ਸ਼ਾਹ ਨੇ ਆਪਣੀ ਸਾਰੀ ਜਾਦੂ ਦੀ, ਕਾਲੇ ਇਲਮ ਦੀ ਵਿਦਿਆ ਲਾਈ, ਜਦੋਂ ਇੱਕ ਵੀ ਵਾਰ ਨਾ ਚੱਲਿਆ ਤੇ ਉਸ ਵੇਲੇ ਚਰਨਾਂ ਤੇ ਢਹਿ ਪਈ, ਬਾਬਾ ਬਖਸ਼ ਲੈ, ਮੈਂ ਪਛਾਣ ਨਾ ਸਕੀ। ਤੇ ਉਸ ਵੇਲੇ ਮੇਰੇ ਸਾਹਿਬ ਨੇ ਆਖਿਆ, ਨੂਰ ਸ਼ਾਹ ਇੱਕ ਸ਼ਰਤ ਹੀ ਮਹਾਰਾਜ ਹੁਕਮ, ਨੂਰ ਸ਼ਾਹ ਇੱਕ ਸ਼ਰਤ ਤੇ ਬਖਸ਼ੀ ਜਾਏਗੀ ਕਿ ਇੱਥੇ ਜਿਸ ਕਿਲੇ ਦੇ ਵਿੱਚ ਇਹ ਕਾਲੇ ਇਲਮ, ਇਹ ਮਾੜੇ ਕਰਮ ਕਰਦੀਆਂ, ਉਹ ਇੱਥੇ ਸਤਸੰਗ ਦੇ ਦੀਵਾਨ ਲਾਇਆ ਕਰੋ। ਆਖੋ ਸਤਨਾਮ। ਸੰਗਤ ਕਰਿਆ ਕਰੋ, ਬਖਸ਼ੀਆਂ ਜਾਊਗੀਆਂ। ਭਾਈ ਵੀ ਭਾਈ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ 'ਚ ਲਿਖਿਆ, ਜੋ ਉਸ ਵੇਲੇ ਮੇਰੇ ਬਾਬੇ ਨਾਨਕ ਨੇ ਨੂਰ ਸ਼ਾਹ ਨੂੰ ਉਪਦੇਸ਼ ਕੀਤਾ, ਵਾਹਿਗੁਰੂ ਨਿਤ ਨਾਮ ਜਪੋ, ਦੇਗ ਤੇ ਹਾਵਲ ਕੀ ਕਰੀਏ। ਵਾਹਿਗੁਰੂ ਦਾ ਨਾਮ ਜਪੋ, ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਿਆ ਕਰੋ, ਸਭ ਬਖਸ਼ੀਆਂ ਜਾਊਗੀਆਂ। ਤੇ ਉਸ ਵੇਲੇ ਚਰਨ ਨਹੀਂ ਛੱਡੇ ਨੂਰ ਸ਼ਾਹ ਨੇ, ਮਹਾਰਾਜ ਕਹਿੰਦੇ ਉਹ ਨਹੀਂ ਛੱਡਦੀ ਚਰਨ। ਕਹਿਣ ਲੱਗੇ ਲੱਗੀ ਜਿੱਥੇ ਮੇਰੇ ਤੇ ਕਿਰਪਾ ਕੀਤੀ ਜੇ ਆ ਜਿਹੜੀਆਂ ਮੇਰੀਆਂ ਚੇਲੀਆਂ ਕੋਈ ਕਿਹੜੇ ਰੂਪ 'ਚ ਕੋਈ ਇਹਨਾਂ 'ਤੇ ਵੀ ਕਿਰਪਾ ਕਰ ਦਿਓ। ਅਤੇ ਬਾਬੇ ਨਾਨਕ ਨੇ ਭਾਈ ਬਾਲਾ ਜੀ ਨੂੰ ਕਿਹਾ ਜਲ ਲਿਆਓ। ਜਦੋਂ ਲਿਆਂਦਾ ਤਾਂ ਸਭ ਤੋਂ ਪਹਿਲਾਂ ਛਿੱਟਾ ਦਿੱਤਾ ਮਰਦਾਨੇ ਦੇ ਉੱਪਰ ਜਿਹੜਾ ਭੇਡੂ ਬਣਿਆ ਸੀ। ਜਦੋਂ ਛਿੱਟਾ ਦਿੱਤਾ ਆਪਣੇ ਰੂਪ 'ਚ ਆ ਗਿਆ ਅਤੇ ਦੂਜਾ ਛਿੱਟਾ ਜਦੋਂ ਸੱਤ ਕਰਤਾਰ ਕਹਿ ਕੇ ਦੇਣ ਲੱਗੇ ਚੇਲੀਆਂ ਦੇ ਉੱਪਰ ਨੂਰ ਸ਼ਾਹ ਦੀਆਂ, ਅਤੇ ਭਾਈ ਮਰਦਾਨੇ ਨੇ ਹੱਥ ਫੜ ਲਿਆ, ਬਾਬਾ ਇਹ ਕੀ ਕਰਨ ਲੱਗੇ ਹੋ? ਜੇ ਇਹ ਆਪਣੇ ਰੂਪ 'ਚ ਆ ਗਈਆਂ, ਜੇ ਫਿਰ ਇਹਨਾਂ ਨੇ ਮੈਨੂੰ ਕੁਝ ਬਣਾ ਦਿੱਤਾ? ਤਾਂ ਮਹਾਰਾਜ ਕਹਿੰਦੇ ਨਹੀਂ ਮਰਦਾਨੇ ਆ, ਹੁਣ ਇਹਨਾਂ ਤੈਨੂੰ ਕੁਝ ਨਹੀਂ ਕਹਿਣਾ। ਹੱਖ ਸਤਨਾਮ, ਸਾਰੀਆਂ ਆਪਣੇ ਆਪਣੇ ਰੂਪ 'ਚ ਆਈਆਂ, ਸਾਰਿਆਂ ਨੇ ਆਪਣੀਆਂ ਭੁੱਲਾਂ ਬਾਬੇ ਨਾਨਕ ਕੋਲੋਂ ਬਖਸ਼ਾਈਆਂ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਸਤਸੰਗੀਓ, ਕਿਧਰੇ ਤੇ ਮੇਰਾ ਬਾਬਾ ਨਾਨਕ ਵਲੀ ਕੰਧਾਰੀ ਨੂੰ ਤਾਰ ਰਿਹਾ, ਕਿਧਰੇ ਮੇਰਾ ਬਾਬਾ ਨਾਨਕ ਕੌਡੇ ਰਾਕਸ਼ ਨੂੰ ਤਾਰਦਾ, ਕਿਧਰੇ ਮੇਰਾ ਬਾਬਾ ਨਾਨਕ ਸੱਜਣ ਠੱਗ ਕੋਲ ਗਿਆ, ਤੇ ਕਿਧਰੇ ਨੂਰ ਸ਼ਾਹ ਜਾਦੂ ਕਰਨੀ ਦਾ ਵੀ ਬੇੜਾ ਬੰਨੇ ਲਾਇਆ। ਹੱਕ ਸਤਨਾਮ। ਇਹ ਪਹਿਲੀ ਵਿਸ਼ੇਸ਼ਤਾ ਸੀ ਮੇਰੇ ਬਾਬੇ ਨਾਨਕ ਦੀ ਕਿ ਆਪ ਘਰ ਘਰ ਗਏ ਨੇ ਪਾਪੀਆਂ ਦਾ ਬੂਹਾ ਖੜਕਾਉਣ ਦੇ ਲਈ। ਇਹ ਕਿਧਰੋਂ ਵੀ ਨਹੀਂ ਜੀ ਇਹ ਮਿਸਾਲ ਦੂਜੀ ਹੋਰ ਕੋਈ ਮਿਲਦੀ, ਕਿਧਰੋਂ ਵੀ ਨਹੀਂ। ਇਹ ਪਹਿਲੀ ਖਾਸ ਵਿਸ਼ੇਸ਼ਤਾ ਇਹ ਸੀ ਮੇਰੇ ਬਾਬੇ ਨਾਨਕ ਦੀ ਦੁਨੀਆਂ ਨੂੰ ਸਿੱਧੇ ਰਾਹ ਪਾਉਣ ਦੀ, ਪਿਆਰਿਓ ਪਹਿਲੀ। ਅਤੇ ਦੂਸਰੀ ਵਿਸ਼ੇਸ਼ਤਾ ਹੀ ਮੇਰੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਦੁਨੀਆਂ ਦੇ ਬੰਦਿਆਂ ਨੂੰ ਸਿੱਧੇ ਰਾਹ ਪਾਉਣ ਦੀ ਦੂਜੀ ਵਿਸ਼ੇਸ਼ਤਾ ਹੀ ਕਿ ਮੇਰੇ ਬਾਬੇ ਨਾਨਕ ਨੇ ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਨਹੀਂ ਦਿੱਤੀ। ਹੱਕ ਸਤਨਾਮ।
ਵਾਹਿਗੁਰੂ।
ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਨਹੀਂ ਦਿੱਤੀ, ਅਤੇ ਬਖਸ਼ਿਆ ਕਿਵੇਂ? ਉਹਦੇ ਪਾਪ ਆਪਣੀ ਝੋਲੀ 'ਚ ਪਵਾ ਕੇ ਆਪਣੇ ਕੋਲੋਂ ਗੁਣ ਦੇ ਕੇ ਫਿਰ ਬਖਸ਼ਿਆ। ਹੱਕ ਸਤਨਾਮ ਹੈ, ਗੁਣਵਾਨ ਬਣਾ ਕੇ। ਸਤਿਗੁਰ ਗੁਣੇ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਆਰੇ। ਇਹ ਦੂਜੀ ਵਿਸ਼ੇਸ਼ਤਾ ਹੀ ਸੀ ਮੇਰੇ ਬਾਬੇ ਨਾਨਕ ਦੀ ਕਿ ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਵੀ ਨਹੀਂ ਦਿੱਤੀ, ਪਿਆਰੇ ਸਜ਼ਾ ਨਹੀਂ ਦਿੱਤੀ। ਉਹਦੇ ਪਾਪਾਂ ਨੂੰ ਆਪਣੀ ਝੋਲੀ 'ਚ ਪਵਾ ਕੇ ਆਪਣੇ ਕੋਲੋਂ ਗੁਣ ਦੇ ਕੇ ਬਖਸ਼ਿਆ, ਗੁਣ ਦੇ ਕੇ। ਸਿਆਣੇ ਬੈਠੇ ਪਹਿਲੇ ਯੁੱਗਾਂ ਦੇ ਇਤਿਹਾਸ ਸਭ ਨੂੰ ਪਤਾ ਨੇ, ਜੋ ਵੀ ਅਵਤਾਰ ਆਪਣੇ ਆਪਣੇ ਸਮੇਂ ਸਿਰ ਜੋ ਵੀ ਡਿਊਟੀ ਲੈ ਕੇ ਆਇਆ ਸਭ ਠੀਕ, ਪਰ ਮੇਰੇ ਬਾਬੇ ਨਾਨਕ ਦੀ ਸੋਚ ਵਰਗੀ ਦੂਜੇ ਦੀ ਸੋਚ ਹੋ ਹੀ ਨਹੀਂ ਸਕਦੀ। ਹੱਕ ਸਤਨਾਮ।
ਸ੍ਰੀ ਵਾਹਿਗੁਰੂ।
ਦੁਆਪਰ ਦੇ ਵਿੱਚ ਵੱਧ ਹੋਇਆ ਪਾਪੀ ਦਾ, ਤ੍ਰੇਤੇ 'ਚ ਵੱਧ ਹੋਇਆ ਪਾਪੀ ਦਾ, ਪਰ ਮੇਰੇ ਬਾਬੇ ਨਾਨਕ ਨੇ ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਨਹੀਂ ਦਿੱਤੀ, ਨਹੀਂ ਦਿੱਤੀ ਪਿਆਰੇ। ਉਹ ਆਪਣੇ ਕੋਲੋਂ ਗੁਣ ਦੇ ਕੇ ਉਹਨੂੰ ਗੁਣਵਾਨ ਬਣਾ ਕੇ ਬਖਸ਼ਿਆ। ਇਹ ਦੂਜੀ ਵਿਸ਼ੇਸ਼ਤਾ ਹੀ ਸੀ। ਤੀਜੀ, ਕਿਸੇ ਵੀ ਪਾਪੀ ਨੂੰ ਜਾਨੋਂ ਨਹੀਂ ਮਾਰਿਆ, ਜਾਨੋਂ ਵੀ ਨਹੀਂ ਮਾਰਿਆ। ਅਤੇ ਚੌਥੀ ਵਿਸ਼ੇਸ਼ਤਾ ਹੀ ਸੀ, ਮੈਂ ਬਹੁਤਾ ਸਮਾਂ ਇਹਦੇ 'ਤੇ ਤਾਂ ਨਹੀਂ ਲਾ ਲਿਆ, ਪ੍ਰਕਰਨ ਹੋਰ ਕੋਈ ਛੇੜਨਾ, ਸਤਿਗੁਰੂ ਸੇਵਾ ਲੈਣ ਜੋ ਹੋਰ 10-15 ਮਿੰਟ ਬਹਿਣਾ ਜੇ। ਅਤੇ ਚੌਥੀ ਵਿਸ਼ੇਸ਼ਤਾ ਹੀ ਸੀ ਮੇਰੇ ਬਾਬੇ ਨਾਨਕ ਦੀ ਦੁਨੀਆਂ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕਿ ਮੇਰੇ ਬਾਬੇ ਨਾਨਕ ਨੇ ਬਹੁਤੀਆਂ ਥਾਵਾਂ 'ਤੇ ਇੱਕ ਮੇਨ ਹੈੱਡ ਨੂੰ ਪਕੜਿਆ, ਵੱਡੇ ਨੂੰ ਪਕੜਿਆ, ਅਤੇ ਉਹਦੇ 'ਚ ਇਹੋ ਜਿਹੀ ਸਪਿਰਿਟ ਭਰੀ ਹੈ ਅਤੇ ਲੱਖਾਂ ਨੂੰ ਤਾਰਨ ਵਾਲਾ ਬਣਾ ਦਿੱਤਾ। ਹੱਕ ਸਤਨਾਮ।
ਵਾਹਿਗੁਰੂ।
ਕਹੋਗੇ ਨਹੀਂ ਇਹੋ ਜਿਹੀਆਂ ਵਿਸ਼ੇਸ਼ਤਾ ਹੀ ਹੋਰ ਕਿਤੇ ਨਹੀਂ ਜੇ ਲੱਭਦੀਆਂ? ਅੰਦਰੋਂ ਨਿਕਲਦਾ ਬਾਬਾ ਨਾਨਕ ਚੰਗੇ ਸਾਰੇ ਨੇ, ਪਰ ਤੇਰੇ ਵਰਗਾ ਤੂੰ ਹੀ ਹੈ, ਕੋਈ ਦੂਜਾ ਨਹੀਂ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਅੱਗੇ ਚੜ੍ਹਦੇ ਹਾਂ। ਇਸੇ ਤਰ੍ਹਾਂ ਵਿਰਾਜਮਾਨ ਰਹਿਣਾ 10-15 ਮਿੰਟ ਹੋਰ ਆਪ ਸੰਗਤਾਂ ਦੇ ਦੀਦਾਰ, ਅਤੇ ਸਾਰੀ ਸੰਗਤ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਜੀ, ਕੋਈ ਵੀ ਰਸਮਾਂ ਖਾਲੀ ਨਾ ਰਹੇ, ਸਾਰੇ ਪਿਆਰ ਦੇ ਨਾਲ ਬੋਲਿਓ, ਵਡਿਆਈਆਂ 'ਚ ਜੁੜਿਓ ਬਾਬੇ ਨਾਨਕ ਦੀਆਂ, ਅਤੇ ਕਹੋ ਸਾਰੇ
ਤੇਰੀ ਵੱਡੀ ਕਮਾਈ। ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਉਹ ਸਭ ਤੇ ਵੱਡਾ ਸਤ
ਸਾਲ ਸਰਾਏ ਦਾ ਜਵਾਬ ਸੀ ਕਹਿੰਦਾ ਮਹਾਰਾਜ ਮੈਂ ਤੇ ਸੰਗਤ ਕਰਦਾ ਵਾਂ ਤੇ ਕਈ ਸਾਲਾਂ ਤੋਂ ਕਰਦਾ ਤੇ ਮਹਾਰਾਜ ਨੇ ਜਦੋਂ ਹਿਰਦੇ ਤੇ ਝਾਤ ਪਾਈ ਸੀ ਕਹਿਣ ਲੱਗੇ ਇੰਨੇ ਸਾਲਾਂ ਤੋਂ ਸੰਗਤ ਕਰਦਾ ਤੇ ਜਿਹੜੀ ਚੀਜ਼ ਮਿਲ ਜਾਣੀ ਚਾਹੀਦੀ ਸੀ ਅਜੇ ਤੱਕ ਤੇ ਮਿਲੀ ਨਹੀਂ ਤੇ ਉਹਦੀ ਅਧਿਆਤਮਕ ਅਵਸਥਾ ਨੂੰ ਛੋਟਿਆਂ ਵੇਖਦੇ ਹੋਏ ਮੇਰੇ ਬਾਬੇ ਨਾਨਕ ਨੇ ਤਿੰਨ ਅਸੂਲ ਸਮਝਾਏ ਸੀ ਸੰਗਤ 'ਚ ਆਉਣ ਦੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਟੇਪ 'ਚ ਬਚਨ ਮਿਲਦੇ ਨੇ ਜੋ ਉਸ ਵੇਲੇ ਮੇਰੇ ਬਾਬੇ ਨਾਨਕ ਨੇ ਇਹ ਤਿੰਨ ਸੁਨਹਿਰੀ ਅਸੂਲ ਸਮਝਾਏ ਸਾਲ ਸਰਾਏ ਜ਼ੋਰੀ ਨੂੰ ਸਾਲ ਸਰਾਏ ਸੰਗਤ 'ਚ ਆਉਣ ਦਾ ਪਹਿਲਾ ਸੁਨਹਿਰੀ ਅਸੂਲ ਹੀ ਪਹਿਲਾ ਕਿ ਜਦੋਂ ਵੀ ਸੰਗਤ 'ਚ ਬੈਠਣਾ ਹੈ ਆ ਕੇ ਤੇ ਉਸ ਵੇਲੇ ਯਤਨ ਕਰਨਾ ਚਿੱਤ ਦੀ ਮਨ ਦੀ ਇਕਾਗਰਤਾ ਹੋਵੇ ਹਖ ਸਤਨਾਮ ਮਨ ਨੂੰ ਇਕਾਗਰ ਕਰਕੇ ਬਹਿਣ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਯਤਨ ਕਰਨਾ ਮਨ ਜੋੜ ਕੇ ਬੈਠਣ ਦਾ ਯਤਨ ਵੱਧ ਤੋਂ ਵੱਧ ਹੋਵੇ ਕਿ ਮਨ ਜੁੜੇ ਖੇਤ ਮਿਆਲਾਂ ਉੱਚੀਆਂ ਮੇਰੇ ਸਾਹਿਬ ਬਾਣੀ 'ਚ ਕਹਿੰਦੇ ਜਦੋਂ ਵੀ ਸੰਗਤ 'ਚ ਬੈਠੋ ਸਰੀਰ ਰੂਪੀ ਖੇਤ ਦੀਆਂ ਮਿਆਲਾਂ ਇੰਨੀਆਂ ਉੱਚੀਆਂ ਕਰਕੇ ਬੈਠੋ ਕਿ ਇੱਕ ਵੀ ਕਥਾ ਕੀਰਤਨ ਦਾ ਕਿਣਕਾ ਬਾਹਰ ਨਾ ਡਿੱਗੇ, ਸਭ ਕੁਝ ਅੰਦਰ ਹੀ ਜਾਵੇ। ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਅੰਦਰ ਹੀ ਯਤਨ ਕਰੋ ਮਨ ਨੂੰ ਇਕਾਗਰ ਕਰਕੇ ਬੈਠਣ ਦਾ। ਬਾਕੀ ਇੱਕ ਰੈਤ ਵੀ ਹੈਗੀ ਉਹ ਕਿ ਯਤਨ ਕਰ ਮਨ ਨੂੰ ਜੋੜ ਕੇ ਬੈਠਣ ਦਾ, ਜੇ ਮਨ ਨਾ ਜੁੜੇ ਤੇ ਤੇਰਾ ਕਸੂਰ ਕੋਈ ਨਹੀਂ। ਯਤਨ ਕਰ ਮਨ ਨੂੰ ਜੋੜਨ ਦਾ, ਜੇ ਨਹੀਂ ਜੁੜਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਸੰਗਤ ਕਰਨੀ ਨਹੀਂ, ਬਾਣੀ ਪੜ੍ਹਨੀ ਨਹੀਂ, ਨਹੀਂ ਮਨ ਨਾ ਜੁੜੇ, ਸਗੋਂ ਹੋਰ ਨੇਮ ਵਧਾ ਸੰਗਤ ਚ ਵੱਧ ਤੋਂ ਵੱਧ ਆ, ਇੱਕ ਦਿਨ ਆਏਗਾ ਮਨ ਜੁੜ ਜਾਏਗਾ। ਕਿਉਂਕਿ ਜਦ ਤੱਕ ਪਾਪਾਂ ਦੀ ਰਾਸ ਉੱਚੀ ਹੋਵੇ ਪੁੰਨ ਘੱਟ ਹੋਣ ਨਾ ਤੇ ਮਨ ਨਹੀਂ ਜੁੜਦਾ। ਜਿਉਂ ਜਿਉਂ ਸੰਗਤ ਕਰਦਾ ਬੰਦਾ ਬਾਣੀ ਪੜ੍ਹਦਾ ਤਿਉਂ ਤਿਉਂ ਪੁੰਨ ਬਣਦੇ ਨੇ, ਪਾਪ ਸੜਦੇ ਨੇ ਤੇ ਮਨ ਜੁੜਨਾ ਸ਼ੁਰੂ ਹੋ ਜਾਂਦਾ। ਕਈ ਲੋਕ ਕਹਿੰਦੇ ਜੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਜੇ ਮਨ ਨਾ ਜੁੜੇ। ਨਹੀਂ ਪਿਆਰੇ, ਮਨ ਨਾ ਜੁੜੇ ਤਾਂ ਸਗੋਂ ਜ਼ਿਆਦਾ ਬਾਣੀ ਪੜ੍ਹੋ, ਜ਼ਿਆਦਾ ਹੋਰ ਨੇਮ ਵਧਾਓ, ਹੋਰ ਬੰਦਗੀ ਵਧਾਓ। ਜੇ ਮਨ ਨਹੀਂ ਜੁੜਦਾ ਇੱਕ ਦਿਨ ਆਏਗਾ ਜੁੜ ਜਾਏਗਾ, ਜੁੜ ਜਾਏਗਾ। ਕਿਉਂਕਿ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਨਿਸਤਾਰਾ ਕੀਤਾ। ਕਈ ਲੋਕ ਕਹਿੰਦੇ ਜੀ ਮਨ ਦੇ ਅੰਦਰ ਮੈਲ ਭਰੀ ਹੋਵੇ, ਮਨ ਨਾ ਜੁੜੇ ਤੇ ਸਿਮਰਨ ਨਹੀਂ ਕਰਨਾ ਚਾਹੀਦਾ। ਤੇ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਕਹਿੰਦਾ ਮੈਲ ਭਰੀ ਹੋਵੇ ਸਿਮਰਨ ਨਹੀਂ ਕਰਨਾ ਚਾਹੀਦਾ, ਮੈਂ ਤੇ ਕਹਿੰਦਾ ਜੇ ਸਿਮਰਨ ਕਰੇਗਾ ਤੇ ਮਨ ਦੀ ਮੈਲ ਜਾਣੀਓ ਹੀ ਤਾਂ ਹੈ। ਹੱਕ ਸਤਨਾਮ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਮਲ ਜਾਏ। ਯਤਨ ਕਰੋ ਮਨ ਜੋੜ ਕੇ ਬੈਠਣ ਦਾ, ਪਰ ਜੇ ਨਾ ਜੁੜੇ ਤੇ ਤੁਹਾਡਾ ਕਸੂਰ ਕੋਈ ਨਹੀਂ। ਅਰਦਾਸ ਕਰੋ ਸਤਿਗੁਰੂ ਕਿਰਪਾ ਕਰ ਨੇਮ ਵਧਾ ਕੇ, ਸਤਿਗੁਰੂ ਇੱਕ ਦਿਨ ਕਿਰਪਾ ਕਰਨਗੇ। ਇਹ ਪਹਿਲਾ ਸੰਗਤ 'ਚ ਬਹਿਣ ਦਾ ਸੂਰ ਜੇ ਮਨ ਦੀ ਇਕਾਗਰਤਾ, ਮਨ ਦੀ ਇਕਾਗਰਤਾ ਵੈਸੇ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਵੇਲੇ ਦੀ ਗੱਲ ਹੈ ਨਾ, ਰੌਲਾ ਪੈ ਗਿਆ ਸੀ ਕਿ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਸੀਤ 'ਚ ਨਮਾਜ਼ ਪੜ੍ਹਨਗੇ। ਬੜੀ ਸੰਗਤ ਇਕੱਠੀ ਹੋਈ, ਜਦੋਂ ਨਮਾਜ਼ ਪੜ੍ਹਨ ਦਾ ਵੇਲਾ ਹੋਇਆ, ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕਰਤੀ, ਮਹਾਰਾਜ ਚੁੱਪ ਕੁਝ ਨਾ ਬੋਲੇ। ਤੇ ਜਦੋਂ ਹੋਈ ਨਮਾਜ਼ ਦੀ ਸਮਾਪਤੀ ਤੇ ਉਸ ਵੇਲੇ ਜਿਹਨੇ ਇਹ ਸਾਰਾ ਪ੍ਰਬੰਧ ਕੀਤਾ ਸੀ ਨਮਾਜ਼ ਦਾ, ਉਹ ਕਹਿੰਦਾ ਮਹਾਰਾਜ ਬੜਾ ਢੰਡੋਰਾ ਫਿਰਿਆ ਪਰ ਤੁਸੀਂ ਤੇ ਨਮਾਜ਼ ਪੜ੍ਹੀ ਨਹੀਂ। ਤੇ ਉਸ ਵੇਲੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕੀ ਕਹਿੰਦੇ, ਨਮਾਜ਼ ਮੈਂ ਪੜ੍ਹਦਾ ਕਿਹਦੇ ਨਾਲ? ਹੱਕ ਸਤਨਾਮ, ਮੈਂ ਨਮਾਜ਼ ਪੜ੍ਹਦਾ ਕਿਹਦੇ ਨਾਲ? ਕਹਿੰਦਾ ਮੈਂ ਨਮਾਜ਼ ਤੇ ਪੜ੍ਹ ਰਿਹਾ ਸਾਂ, ਮੇਰੇ ਨਾਲ ਪੜ੍ਹਦੇ। ਤੇ ਕਹਿਣ ਲੱਗੇ ਸਾਡਾ ਦਿਲ ਤੇ ਨਹੀਂ ਕਰਦਾ ਤੇਰੀ ਗੱਲ ਕਰੀਏ, ਪਰ ਜੇ ਤੂੰ ਗੱਲ ਕਹੀਏ ਤੇ ਫਿਰ ਸੁਣ, ਤਨ ਤੇ ਤੇਰਾ ਨਮਾਜ਼ ਪੜ੍ਹ ਰਿਹਾ ਸੀ ਪਰ ਮਨ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ ਸੀ। ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਮਨ ਕਾਬਲ 'ਚ ਘੋੜੇ ਪਿਆ ਖਰੀਦਦਾ ਸੀ ਤੇ ਉਸ ਵੇਲੇ ਕਾਜੀ ਬੋਲ ਪਿਆ, ਕਹਿੰਦਾ ਮਹਾਰਾਜ ਚਲੋ ਇਹਦਾ ਮਨ ਉੱਥੇ ਤੇ ਤੁਸੀਂ ਮੇਰੇ ਨਾਲ ਪੜ੍ਹ ਲੈਂਦੇ, ਮੈਂ ਤਾਂ ਨਮਾਜ਼ ਹੀ ਪੜ੍ਹ ਰਿਹਾ ਸੀ, ਮੇਰੇ ਨਾਲ ਪੜ੍ਹਦੇ। ਤੇ ਉਸ ਵੇਲੇ ਮਹਾਰਾਜ ਕਹਿੰਦੇ ਕਾਜੀ ਤੂੰ ਧਾਰਮਿਕ ਬੰਦਾ, ਮੇਰਾ ਚਿੱਤ ਨਹੀਂ ਸੀ ਕਰਦਾ ਤੇੜੇ ਪੜਦੇ ਨੰਗੇ ਕਰਾਂ, ਪਰ ਤੂੰ ਆਪ ਬੋਲਿਆ ਤੇ ਸੁਣ ਲੈ, ਤਨ ਤੇ ਤੇਰਾ ਇੱਥੇ ਮਸੀਤ ਵਿੱਚ ਨਮਾਜ਼ ਪੜ੍ਹ ਰਿਹਾ ਸੀ ਪਰ ਮਨ ਘਰ ਪਹੁੰਚਿਆ ਸੀ ਕਿ ਘੋੜੀ ਨੇ ਬੱਚਾ ਦਿੱਤਾ ਤੇ ਮਗਰ ਵੱਡਾ ਸਾਰਾ ਟੋਇਆ ਤੇ ਕਿਤੇ ਬੱਚਾ ਟੋਏ 'ਚ ਨਾ ਡਿੱਗ ਪਵੇ। ਹੱਕ ਸਤਨਾਮ
ਵਾਹਿਗੁਰੂ।
ਇਹ ਗੱਲ ਤੋਂ ਵੀ ਕੀ ਸੇਧ ਲਓਗੇ ਇੰਨੀ ਕੀ ਦ੍ਰਿਸ਼ਟਾਂਤ ਤੋਂ, ਕਿ ਇਹਦਾ ਮਤਲਬ ਜਿੱਥੇ ਤਨ ਦੀ ਹਾਜ਼ਰੀ ਦੀ ਲੋੜ ਹੈ ਮਨ ਦੀ ਹਾਜ਼ਰੀ ਦੀ ਵੀ ਬਹੁਤ ਜ਼ਰੂਰਤ ਹੈ। ਪਰ ਕਲਯੁੱਗ ਦੇ ਵਿੱਚ ਇੱਕ ਰਿਆਇਤ ਹੈ ਮੇਰੇ ਸਤਿਗੁਰੂ ਵੱਲੋਂ, ਯਤਨ ਕਰੋ ਮਨ ਜੋੜ ਕੇ ਬੈਠਣ ਦਾ, ਜੇ ਨਾ ਜੁੜੇ ਤੇਰਾ ਕਸੂਰ ਨਹੀਂ ਕੋਈ, ਅਰਦਾਸ ਕਰ ਇੱਕ ਦਿਨ ਆਏਗਾ ਜੁੜ ਜਾਏਗਾ, ਜੁੜ ਜਾਏਗਾ। ਇਹ ਪਹਿਲਾ ਸੰਗਤ 'ਚ ਬਹਿਣ ਦਾ ਸੁਨਹਿਰੀ ਅਸੂਲ ਜੇ ਸਤਸੰਗੀਓ, ਜਦੋਂ ਵੀ ਸੰਗਤ 'ਚ ਬੈਠੋ ਮਨ ਨੂੰ ਇਕਾਗਰ ਕਰਕੇ, ਇਕਾਗਰ ਇਕਾਗਰ। ਸੰਗਤ 'ਚ ਬਹਿਣ ਦਾ ਦੂਜਾ ਅਸੂਲ ਕਿ ਜੋ ਵੀ ਕਥਾ ਹੋ ਰਹੀ ਹੈ ਇਹ ਭਾਵਨਾ ਬਣਾਉਣੀ ਕਿ ਅੱਜ ਦੀ ਕਥਾ, ਅੱਜ ਦਾ ਕੀਰਤਨ ਮੇਰੇ ਲਈ ਹੋਇਆ। ਹੱਕ ਸਤਨਾਮ, ਅੱਜ ਦੀ ਵਿਚਾਰ ਮੇਰੇ ਲਈ ਹੋਈ ਹੈ, ਮੇਰੇ ਲਈ ਸ਼ਾਇਦ ਕਈ ਨਾ ਸਮਝੇ ਹੋਣ। ਬਾਬਾ ਆਨੰਦ ਸਿੰਘ ਜੀ ਬਿਰਾਜਮਾਨ ਸੀ ਤੇ ਬਾਬਾ ਈਸ਼ਰ ਸਿੰਘ ਜੀ ਪ੍ਰਸ਼ਾਦਾ ਲੈ ਕੇ ਆਏ ਰਾਤ ਦਾ ਸਮਾਂ। ਜਦੋਂ ਪ੍ਰਸ਼ਾਦਾ ਲੈ ਕੇ ਆਏ ਤੇ ਨਾਨਕ ਸਰਨਾ ਰਾਤ ਦੇ ਸਮੇਂ ਇੱਕ ਸੁਰ ਦਾ ਕੀਰਤਨ ਹੁੰਦਾ ਤੇ ਉਹਦੇ ਵਿੱਚ ਕੋਈ ਤਬਲਾ ਨਹੀਂ, ਬਿਲਕੁਲ ਇੱਕ ਸੁਰ ਤੇ ਹੱਥ ਰੱਖ ਕੇ ਕੀਰਤਨ, ਬੜਾ ਆਨੰਦ। ਕਈ ਕਈ ਕਿੰਨਾ ਕਿੰਨਾ ਸਮਾਂ ਇੱਕੋ ਪੰਕਤੀਆਂ ਤੇ ਫਿਰ ਪ੍ਰਮਾਣ ਵੀ ਹੋਰ, ਬੜਾ ਆਨੰਦਮਈ। ਤੇ ਉਹ ਇੱਕ ਸੁਰ ਦੇ ਕੀਰਤਨ ਦਾ ਹੋ ਗਿਆ ਟਾਈਮ। ਜਦੋਂ ਬਾਬਾ ਈਸ਼ਰ ਸਿੰਘ ਜੀ ਪ੍ਰਸ਼ਾਦਾ ਲੈ ਕੇ ਆਏ ਤੇ ਜਿਹੜਾ ਕੀਰਤਨ ਕਰ ਰਿਹਾ ਸੀ ਉਹਨੇ ਪੰਕਤੀ ਕੀ ਬੋਲੀ, ਕਹਿੰਦਾ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ
ਪੀਓ,
ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜਦੋਂ ਇਹ ਆਵਾਜ਼ ਪਈ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਅਤੇ ਬਾਬਾ ਈਸ਼ਰ ਸਿੰਘ ਜੀ ਜੋ ਸਬਜ਼ੀ ਪਈ ਸੀ ਹੋਰ ਇਹ ਸਭ ਕੁਝ ਲੈ ਕੇ ਆਏ, ਬਾਬਾ ਆਨੰਦ ਸਿੰਘ ਜੀ ਨੇ ਸਬਜ਼ੀ ਵੀ ਸਾਈਡ 'ਤੇ ਕਰਤੀ ਅਤੇ ਇੱਕ ਪ੍ਰਸ਼ਾਦਾ ਅਤੇ ਪਾਣੀ ਦਾ ਗਲਾਸ ਰੱਖ ਲਿਆ। ਅਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਮਹਾਂਪੁਰਸ਼ੋ ਇਹ ਕੀ ਸਭ ਕੁਝ ਪਿੱਛੇ? ਅਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਦਾ ਗੁਰਬਾਣੀ ਰਾਹੀਂ ਹੁਕਮ ਹੀ ਇਹ ਹੋ ਗਿਆ, ਆਖੋ ਸਤਨਾਮ
ਵਾਹਿਗੁਰੂ,
ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ। ਪਿਆਰੇ, ਇਸ ਤਰ੍ਹਾਂ ਜੋ ਵੀ ਕਥਾ ਕੀਰਤਨ ਹੋਵੇ ਇਹ ਸਮਝਣਾ ਕਿ ਅੱਜ ਦੀ ਵਿਚਾਰ ਕਿਸੇ ਦੂਜੇ ਲਈ ਨਹੀਂ ਹੋ ਰਹੀ, ਮੇਰੇ ਲਈ ਹੋ ਰਹੀ ਹੈ, ਮੇਰੇ ਲਈ, ਫਿਰ ਜੀਵਨ ਪਲਟਦਾ। ਜੇ ਇਸ ਕੰਨੋਂ ਸੁਣਾਂਗੇ ਦੂਜੇ ਕੰਨੋਂ ਕੱਢ ਦਿੱਤੀ, ਨਾ ਇਹ ਅਸਰ ਲੈ ਕੇ ਗਏ, ਫਿਰ ਮੁਸ਼ਕਲ ਹੈ ਕੰਮ। ਇਹ ਦੂਜਾ ਸੰਗਤ 'ਚ ਬੈਠਣ ਦਾ ਸੁਨਹਿਰੀ ਅਸੂਲ ਕਿ ਜੋ ਵੀ ਕਥਾ ਕੀਰਤਨ ਹੋ ਰਹੀ ਹੈ ਇਹ ਸਮਝਣਾ ਕਿ ਅੱਜ ਦੇ ਵਿਚਾਰ ਮੇਰੇ ਲਈ। ਅਤੇ ਸੰਗਤ 'ਚ ਆਉਣ ਦਾ ਤੀਜਾ ਸੁਨਹਿਰੀ ਅਸੂਲ ਮੇਰੇ ਬਾਬੇ ਨਾਨਕ ਨੇ ਸਮਝਾਇਆ ਕਿ ਸਾਲ ਸਰਾਏ ਜਦੋਂ ਵੀ ਸੰਗਤ 'ਚ ਆਉਣਾ ਨਿਰਹੰਕਾਰੀ ਹੋ ਕੇ ਆਉਣਾ, ਹੱਖ ਸਤਨਾਮ
ਵਾਹਿਗੁਰੂ,
ਨਿਰਹੰਕਾਰੀ। ਉਹਦਾ 6 ਤਰ੍ਹਾਂ ਦਾ ਹੰਕਾਰ ਹੁੰਦਾ ਜੇ, ਕੁੱਲ ਮਦ, ਰੂਪ ਮਦ, ਰਾਜ ਮਦ, ਧਨ ਮਦ, ਵਿਦਿਆ ਮਦ, ਇਤਿਆਦਕ 6 ਤਰ੍ਹਾਂ ਦਾ ਮਦ ਕਹਿੰਦੇ ਹੰਕਾਰ ਨੂੰ। ਇਤਿਆਦਕ 6 ਤਰ੍ਹਾਂ ਦਾ ਹੰਕਾਰ ਹੁੰਦਾ ਜੇ ਪਿਆਰਿਓ, ਜਦੋਂ ਵੀ ਸੰਗਤ 'ਚ ਆਉਣਾ ਇਹ 6 ਦਾ 6 ਤਰ੍ਹਾਂ ਦਾ ਹੰਕਾਰ ਜੋੜੇ ਘਰ ਦੇ ਵਿੱਚ ਛੱਡ ਕੇ ਆਉਣਾ, ਹੱਖ ਸਤਨਾਮ
ਇੱਥੇ
ਨਿਰੰਕਾਰੀ ਹੋ ਕੇ ਆਉਣਾ। ਕਿਉਂ? ਕਿਉਂਕਿ ਇੱਥੇ ਆ ਕੇ ਨੀਵਿਆਂ ਨੂੰ ਹੀ ਫਲ ਲੱਗਦੇ ਨੇ, ਨੀਵਿਆਂ ਨੂੰ। ਮਹਾਂਪੁਰਸ਼ ਪੜ੍ਹਾਉਂਦੇ ਸੀ ਨਾ, ਮੇਰੇ ਮਨ ਕਦੀ ਮਾਣ ਨਾ ਕਨੀ ਨੀਵਿਆਂ ਨੂੰ ਫਲ ਲੱਗਦੇ, ਨੀਵਿਆਂ ਨੂੰ। ਜਦੋਂ ਵੀ ਸੰਗਤ 'ਚ ਆਓ ਨਿਰਹੰਕਾਰੀ ਹੋ ਕੇ। ਅੱਗੇ ਵੀ ਇਹ ਬਚਨ ਸ਼ਾਇਦ ਤੁਸੀਂ ਸੁਣਿਆ ਕਿ ਇਹ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਕਿ ਗੁਰੂ ਨਾਨਕ ਦੇ ਦਰ 'ਤੇ ਆ ਕੇ ਕਾਮੀ ਬਖਸ਼ੇ ਜਾਂਦੇ ਜੇ, ਕ੍ਰੋਧੀ ਬਖਸ਼ੇ ਜਾਂਦੇ ਜੇ, ਵਕਾਰੀ ਬਖਸ਼ੇ ਜਾਂਦੇ ਜੇ, ਪਰ ਹੰਕਾਰੀ ਕਦੀ ਵੀ ਨਹੀਂ ਜੇ ਬਖਸ਼ਿਆ ਜਾਂਦਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਓ। ਪਿਆਰਿਓ, ਜਦੋਂ ਵੀ ਸੰਗਤ 'ਚ ਆਓ ਨਿਰਹੰਕਾਰੀ ਹੋ ਕੇ ਆਓ। ਜਿੱਥੇ ਇਹ ਬਾਬੇ ਨਾਨਕ ਨੇ ਸਾਲ ਸਰਾਏ ਜ਼ੋਰੀ ਨੂੰ ਸੂਲ ਸਮਝਾਏ, ਇਹਨਾਂ ਦੀ ਡਿਟੇਲ ਤੁਸੀਂ ਸਰਵਣ ਕਰਦੇ ਰਹਿੰਦੇ ਹੋ, ਹਰ ਮਹੀਨੇ ਬਾਅਦ ਦੀਵਾਨਾਂ 'ਚ ਆਉਂਦੇ ਹੋ, ਦਰਸ਼ਨ ਦਿੰਦੇ ਹੋ। ਜਿੱਥੇ ਇਹ 3 ਅਸੂਲ ਉਹਨਾਂ ਨੂੰ ਸਮਝਾਏ ਸਾਲ ਸਰਾਏ ਜ਼ੋਰੀ ਨੂੰ, ਉੱਥੇ ਸਾਡੇ ਲਈ ਵੀ ਇਹ ਉਪਦੇਸ਼ ਕੀਤਾ ਕਿ ਜਦੋਂ ਵੀ ਸੰਗਤ ਕਰੋ ਇਹ 3 ਸੁਨਹਿਰੀ ਅਸੂਲ ਆਪਣੇ ਪੱਲੇ ਨਾਲ ਬੰਨੋ। ਇਹ ਮੇਰੇ ਬਾਬੇ ਨਾਨਕ ਨੇ ਪਿਆਰਿਓ ਉਹਨੂੰ ਅਸੂਲ ਸਮਝਾ ਕੇ ਕੇਵਲ ਉਹਨੂੰ ਹੀ ਸਿੱਧੇ ਰਾਹ ਨਹੀਂ ਪਾਇਆ, ਸਾਲ ਸਰਾਏ ਨੂੰ ਸਾਨੂੰ ਵੀ ਉਪਦੇਸ਼ ਕੀਤਾ। ਇਸ ਉਪਦੇਸ਼ ਨੂੰ ਬਾਬੇ ਨਾਨਕ ਦੇ ਅਸੀਂ ਵੀ ਸਮਝੀਏ, ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਹ ਪੰਗਤੀਆਂ ਪੜ੍ਹ ਲਓ, ਉਸ ਤੋਂ ਬਾਅਦ ਕੀਰਤਨ ਦੀ ਕਰਾਂਗੇ ਸਮਾਪਤੀ। ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰੇ ਬੜੇ ਪਿਆਰ ਦੇ ਨਾਲ ਜਪਿਓ। ਗੁਰੂ ਨਾਨਕ ਦੀਆਂ ਕਰੋ ਵਡਿਆਈਆਂ ਅਤੇ ਸਾਰੇ ਕਹੋ ਜੀ ਧੰਨ ਨਾਨਕ
ਬਚਨ, ਸਿੱਧ ਬੋਲਣ ਸ਼ੁਭ ਬਚਨ।
तेरी वड़ी कमाई।